ਆਓ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਬਿਹਾਗੜਾ ਮਹੱਲਾ ਪੰਜਵਾਂ ਛੰਤ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬਿਹਾਗੜਾ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਛੰਤ ਜਸ ਰੂਪ ਬਾਣੀ ਉਚਾਰਨ ਕਰਦੇ ਨੇ। ਕਰ ਪਹਿਲਾ ਪਹਿਲੇ ਕਰ ਸੁਰ ਤਾਰ ਚ ਗਾਉਣ ਦਾ ਹੁਕਮ ਹੈ। ਓਅੰਕਾਰ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਹੁੰਦੀ ਜਦੋਂ ਕਿਰਪਾ ਤਾਂ ਓਅੰਕਾਰ ਦਾ ਚਾਨਣ ਹੁੰਦਾ। ਓਅੰਕਾਰ ਬਾਰੇ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਦੱਸਿਆ, ਭਾਈ ਓਅੰਕਾਰ ਸਭ ਤੋਂ ਵੱਡੇ ਨੇ। ਦੱਖਣੀ ਓਅੰਕਾਰ ਦੇ ਵਿੱਚ ਓਅੰਕਾਰ ਦਾ ਹੀ ਚਾਨਣ ਪਾਇਆ। ਹਰ ਕਾ ਏਕ ਅਚੰਭਾਉ ਦੇਖਿਆ ਮੇਰੇ ਲਾਲ ਜੀਓ, ਜੋ ਕਰੇ ਸੋ ਧਰਮ ਨਿਆਏ ਰਾਮ। ਇਹ ਮੇਰੇ ਲਾਲ ਜੀਓ ਪਿਆਰੇ ਜੀ, ਇਹ ਲਾਲ ਦਾ ਅਰਥ ਹੈ ਪਿਆਰੇ। ਇਸ ਸਾਰੇ ਛੰਦ ਦੇ ਪਾਠ ਦੇ ਜਿਹੜੇ ਵਿਸ਼ਰਾਮ ਹੈ ਮੇਰੇ ਲਾਲ ਜੀ ਦੇ ਉੱਪਰ ਹੀ ਲਗਭਗ ਲੱਗਣਗੇ, ਕੋਈ ਭਾਵੇਂ ਮਾੜਾ ਮੋਟਾ ਹੋਵੇ, ਨਹੀਂ ਤਾਂ ਸਾਰੇ ਲਾਲ ਜੀਓ। ਲਾਲ ਜੀ ਤੋਂ ਭਾਵ ਪਿਆਰੇ ਜੀ। ਮੈਂ ਹਰੀ ਦਾ ਇੱਕ ਅਚੰਭਾ ਹੁੰਦਾ ਅਚਰਜ ਕੌਤਕ ਵੇਖਿਆ। ਉਹ ਜੋ ਵੀ ਕਰਦਾ ਸੋ ਧਰਮ ਦਾ ਹੀ ਇਨਸਾਫ ਕਰਦਾ, ਕਿਸੇ ਦਾ ਉਹ ਲਿਹਾਜ਼ ਨਹੀਂ ਕਰਦਾ। ਉਹਨੇ ਸਾਰਾ ਤੱਕੜੀ ਤੇ ਪੂਰਾ ਪੂਰਾ ਤੋਲਣਾ ਹੁੰਦਾ। 542 ਅੰਗ ਤੇ ਅੱਗੇ ਫਰਮਾਉਂਦੇ ਨੇ, ਹਰ ਰੰਗ ਅਖਾੜਾ ਪਾਇਓਨ ਮੇਰੇ ਲਾਲ ਜੀਓ, ਆਵਣ ਜਾਣ ਸਬਾਏ ਰਾਮ। ਮੇਰੇ ਲਾਲ ਜੀਓ, ਹੇ ਮੇਰੇ ਪਿਆਰੇ ਜੀ, ਹਰੀ ਪਰਮੇਸ਼ਰ ਨੇ ਰੰਗਾਂ ਰੰਗਾਂ ਦਾ ਸੰਸਾਰ ਅਖਾੜਾ ਜਿਹੜਾ ਨਾ ਪਾਇਓਨ ਤੋਂ ਭਾਵ ਪੈਦਾ ਕੀਤਾ। ਫਿਰ ਰਾਮ ਜੀ ਪਰਮੇਸ਼ਰ ਜੀ ਰਮੇ ਹੋਏ ਵਾਹਿਗੁਰੂ ਨੇ ਸਬਾਏ ਹੁੰਦਾ ਸਾਰਿਆਂ ਜੀਵਾਂ ਦਾ ਆਉਣਾ ਜਾਣਾ ਕੀਤਾ ਹੋਇਆ, ਸਾਰਿਆਂ ਨੂੰ ਹੁਕਮ ਲੱਗਿਆ ਹੋਇਆ ਆਉਣੇ ਜਾਣੇ ਦਾ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ, ਆਵਣ ਤਾਂ ਜਾਣਾ ਤਿਨਹਿ ਕੀਆ, ਜਿਨ ਮੇਦਨ ਸਿਰਜੀ ਆ। ਸੰਸਾਰ ਵਿੱਚ ਜੀਵਾਂ ਦਾ ਆਉਣਾ ਜਾਣਾ, ਜੰਮਣਾ ਮਰਨਾ ਉਹਨੇ ਕੀਤਾ ਹੈ ਜਿਸ ਵਾਹਿਗੁਰੂ ਨੇ ਸਾਰੀ ਮੇਦਨ ਹੁੰਦੀ ਸ੍ਰਿਸ਼ਟੀ ਨੂੰ ਸਿਰਜਿਆ ਰਚਨਾ ਕੀਤਾ। ਜਦੋਂ ਮੱਧ ਤੇ ਕੈਟਬ ਦੈਂਤ ਬਣਾਏ ਸਭ ਤੋਂ ਪਹਿਲਾਂ, ਜਦੋਂ ਧਰਤੀ ਦੇ ਉੱਤੇ ਕੋਈ ਟਾਪੂ ਨਹੀਂ ਸੀ, ਕੋਈ ਦੀਪ ਨਹੀਂ ਸੀ, ਸਿਰਫ ਧਰਤੀ ਤਾਂ ਸੀ ਪਰ ਪਾਣੀ ਹੀ ਪਾਣੀ ਸੀ। ਉਦੋਂ ਮੱਧ ਤੇ ਕੈਟਬ ਦੈਂਤ ਬਣਾਏ ਸੀ ਜਿਹੜੇ, ਉਦੋਂ ਜਦੋਂ ਬਹੁਤਾ ਹੀ ਜੰਗ ਕਰਨ ਲੱਗੇ, ਖਰਾਬੀਆਂ ਕਰਨ ਲੱਗੇ, ਪਰਮੇਸ਼ਰ ਨੇ ਜਦੋਂ ਉਹਨਾਂ ਨੂੰ ਦੋਨਾਂ ਨੂੰ ਵੱਢ ਦਿੱਤਾ, ਕਹਿੰਦੇ ਮਹਾਰਾਜ ਦਸਵੇਂ ਪਾਤਸ਼ਾਹ ਵੀ ਇੰਨੇ ਵੱਡੇ ਸੀ ਉਹ, ਉਹਨਾਂ ਦੀ ਜਿਹੜੀ ਮਿੱਝ ਨਿਕਲੀ ਸੀ ਵਿੱਚੋਂ, ਉਹ ਮਿੱਝ ਨੂੰ ਮੇਦਨ ਕਹਿੰਦੇ ਨੇ, ਉਹਦੀ ਧਰਤੀ ਬਣੀ ਫਿਰ। ਸੋ ਇਸ ਕਰਕੇ ਇਹ ਧਰਤੀ ਦਾ ਉਹਨੂੰ ਮੇਦਨ ਹੀ ਪਿਆ। ਮੇਦਨ ਤੋਂ ਭਾਵ ਸ੍ਰਿਸ਼ਟੀ ਨੂੰ ਸਿਰਜਿਆ ਰਚਨਾ ਕੀਤਾ। ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ, ਇੱਕ ਭਰਮ ਭੁੱਲੇ ਫਿਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਹਨ। ਸੋ ਇੱਕਨਾਂ ਨੂੰ ਪੂਰਨ ਸਤਿਗੁਰਾਂ ਨਾਲ ਮੇਲ ਕੇ ਮਹਿਲ ਹੁੰਦਾ ਸਰੂਪ ਵਿੱਚ ਬੁਲਾ ਲੈਂਦਾ ਹੈ, ਅਤੇ ਇੱਕ ਮਨਮੁੱਖ ਜੀਵ ਭਰਮ ਵਿੱਚ ਹੀ ਭੁੱਲੇ ਤੁਰੇ ਫਿਰਦੇ ਨੇ ਸਾਰੇ ਪਾਸੇ, ਕਦੇ ਇੱਧਰ ਭਟਕ ਗਏ, ਕਦੇ ਉੱਧਰ ਭਟਕ ਗਏ, ਇਸ ਤਰ੍ਹਾਂ ਹੀ ਫਿਰਦੇ ਨੇ। ਅੰਤ ਤੇਰਾ ਤੂੰ ਹੈ ਜਾਣ ਹੈ, ਤੂੰ ਸਭ ਮਹਿ ਰਹਿਆ ਸਮਾਏ। ਹੇ ਵਾਹਿਗੁਰੂ ਜੀ, ਤੇਰਾ ਅੰਤ ਤੂੰ ਆਪ ਹੀ ਜਾਣਦਾ, ਕਿਉਂਕਿ ਤੂੰ ਇਹਨਾਂ ਸਾਰਿਆਂ ਜੀਵਾਂ ਦੇ ਵਿੱਚ ਸਮਾ ਰਿਹਾ, ਹਰ ਇੱਕ ਥਾਂ ਦੇ ਉੱਤੇ ਤੁਹਾਡੀ ਜੋਤ ਹੈ। ਸੱਚ ਕਹੈ ਨਾਨਕ ਸੁਣੋ ਸੰਤ ਹੋ, ਹਰ ਵਰਤੈ ਧਰਮ ਨਿਆਏ। ਇਉਂ ਛੰਤ ਦੀ ਜਿਹੜੀ ਪਹਿਲੀ ਪੰਕਤੀ ਉਚਾਰੀ ਸੀ, ਹੁਣ ਛੰਤ ਦੇ ਪਹਿਲੇ ਪਦੇ ਵਿੱਚ ਜੇ ਅਖੀਰਲੀ ਪੰਕਤੀ ਤੇ ਇਹੀ ਬਚਨ ਕਰਦੇ ਨੇ ਕਿ ਹਰ ਵਰਤੈ ਧਰਮ ਨਿਆਏ। ਫਰਮਾਉਂਦੇ ਹਨ, ਸੰਤੋ ਸੁਣਨਾ ਕਰੋ, ਮੈਂ ਸੱਚ ਕਹਿੰਦਾ ਉਹ ਹਰੀ ਧਰਮ ਦੇ ਨਿਆਂ ਵਿੱਚ ਵਰਤਦਾ, ਧਰਮ ਦਾ ਨਿਆਂ ਕਰਦਾ ਉਹਨੇ ਸੱਚ ਸੱਚ ਤੋਲ ਦੇਣਾ। ਆਵਹੋ ਮਿਲਹੋ ਸਹੇਲੀ ਹੋ ਮੇਰੇ ਲਾਲ ਜੀਓ, ਹਰ ਹਰ ਨਾਮ ਅਰਾਧੇ ਰਾਮ। ਇਹ ਮੇਰੇ ਲਾਲ ਪਿਆਰੇ ਜੀਓ, ਪਿਆਰੇ ਜੀ ਦੀਆਂ ਸਹੇਲੀਓ, ਮਹਾਤਮਾਓ, ਆਓ ਮਿਲੋ ਗੁਰਮੁਖੋ, ਮੈਨੂੰ ਆ ਕੇ ਮਿਲਣਾ ਕਰੋ, ਜੋ ਆਪਸ ਵਿੱਚ ਮਿਲ ਕੇ ਹਰ ਹਰ ਦੇ ਰਾਮ ਨਾਮ ਨੂੰ ਅਰਾਧਨਾ ਕਰੀਏ। ਵਾਹਿਗੁਰੂ ਵਾਹਿਗੁਰੂ, ਕਰ ਸੇਵਹੋ ਪੂਰਾ ਸਤਿਗੁਰੂ ਮੇਰੇ ਲਾਲ ਜੀਓ, ਜਮ ਕਾ ਮਾਰਗ ਸਾਧੇ ਰਾਮ। ਇਹ ਮੇਰੇ ਲਾਲ ਪਿਆਰੇ ਜੀ, ਕਰ ਤੋਂ ਭਾਵ ਹੁੰਦਾ ਹੱਥਾਂ ਨਾਲ ਪੂਰਿਆਂ ਸਤਿਗੁਰਾਂ ਨੂੰ ਸੇਵਨਾ ਕਰੋ, ਮੂੰਹ ਦੇ ਵਿੱਚ ਵਾਹਿਗੁਰੂ ਕਹਿ ਕੇ ਸੇਵਾ ਕਰੋ, ਹੱਥਾਂ ਨਾਲ ਪ੍ਰਤੱਖ ਸੇਵਾ ਕਰੋ, ਤੇ ਜਮਾਂ ਦੇ ਜਿਹੜਾ ਮਾਰਗ ਰਸਤੇ ਨੂੰ ਸਾਧੇ ਸਾਧ ਲੈਣਾ ਕਰੋ। ਮਾਰਗ ਬਿਖੜਾ ਸਾਧ ਗੁਰਮੁਖ, ਹਰ ਦਰਗ ਹੈ ਸੋਭਾ ਪਾਈ ਹੈ। ਸੋ ਗੁਰਮੁਖ ਗੁਰਾਂ ਦੁਆਰੇ ਬਿਖੜਾ ਮਾਰਗ ਹੁੰਦਾ, ਕਠਿਨ ਜਮ ਰਸਤੇ ਨੂੰ ਨਾ ਸਾਧ ਕੇ ਹਰੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸੋਭਾ ਨੂੰ ਪਾਵਣਾ ਕਰ ਭਾਈ ਤੂੰ ਸੇ ਗੁਰਮੁਖ ਤੋਂ ਭਾਵ ਹੁੰਦਾ ਗੁਰਾਂ ਦੁਆਰਾ ਇਹ ਕਰਮ ਕਰਨਾ ਹੈ। ਗੁਰਮੁਖ ਇੱਥੇ ਭਾਵ ਹੈ ਗੁਰਾਂ ਦੁਆਰਾ ਕਠਿਨ ਜਮ ਰਸਤੇ ਨੂੰ ਸਾਧ ਕੇ ਫਿਰ ਹਰੀ ਦੀ ਦਰਗਾਹ ਦੇ ਵਿੱਚ ਜਾ ਕੇ ਸੋਭਾ ਪ੍ਰਾਪਤ ਕਰ ਸਕਦਾ ਹੈ। ਜਿਨ ਕਉ ਵਿਧਾਤੈ ਧੁਰਹੋਂ ਲਿਖਿਆ ਤਿੰਨਾ ਰਹਿਣ ਦਿਨ ਲਿਵ ਲਾਈ ਹੈ। ਪਲ ਪਰ ਦਾਤੇ ਵਾਹਿਗੁਰੂ ਨੇ ਜਿਨ੍ਹਾਂ ਦੇ ਮੱਥੇ ਉੱਪਰ ਆਦਿ ਤੋਂ ਲੈ ਕੇ ਸ਼ੁਭ ਕਰਮਾਂ ਦਾ ਲੇਖ ਲਿਖਿਆ ਹੋਇਆ ਹੈ ਨਾ, ਉਹਨਾਂ ਨੇ ਰਾਤ ਦਿਨ ਪਰਮੇਸ਼ਰ ਦੇ ਵਿੱਚ ਆਪਣੀ ਲਿਵ ਲਾਉਣਾ ਕੀਤੀ ਹੈ। ਹਉ ਮੈਂ ਮਮਤਾ ਮੋਹ ਛੁੱਟਾ ਜਾਂ ਸੰਗ ਮਿਲਿਆ ਸਾਧੇ। ਇਹ ਜੀਵ ਸੰਤਾਂ ਦੇ ਸਤਸੰਗ ਨਾਲ ਮਿਲਿਆ ਨਾ ਤਾਂ ਪਦਾਰਥਾਂ ਦੀ ਹੰਗਤਾ ਮਮਤਾ ਅਤੇ ਮੋਹ ਤੋਂ ਛੁੱਟ ਗਿਆ। ਫਿਰ ਜਨ ਕਹਿ ਨਾਨਕ ਮੁਕਤ ਹੋਆ ਹਰ ਹਰ ਨਾਮ ਆਰਾਧੇ। ਮਹਾਰਾਜ ਕਥਨ ਕਰਦੇ ਹੋ ਗੁਰਮੁਖ ਜਨ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਆਰਾਧ ਕੇ ਮੁਕਤ ਰੂਪ ਹੋ ਗਿਆ। ਕਰ ਜੋੜਿਆ ਹੋ ਸੰਤ ਇਕੱਤਰ ਹੋਏ ਮੇਰੇ ਲਾਲ ਜੀਓ ਅਵਿਨਾਸ਼ੀ ਪੁਰਖ ਪੂਜੇ ਹਾ ਰਾਮ। ਮੇਰੇ ਲਾਲ ਪਿਆਰੇ ਪ੍ਰਭੂ ਜੀ ਦੇ ਸੰਤ ਜਿੱਥੇ ਇਕੱਤਰ ਹੁੰਦੇ ਨੇ ਉੱਥੇ ਜਾ ਕੇ ਉਹਨਾਂ ਅੱਗੇ ਕਰ ਹੁੰਦਾ ਹੱਥ ਜੋੜ ਕੇ ਬੇਨਤੀ ਕਰੋ। ਕਰ ਜੋੜਿਆ ਹੋ ਕਿ ਮੇਰਾ ਵੀ ਵਾਹਿਗੁਰੂ ਨਾਲ ਜੋੜ ਮਿਲਾਪ ਕਰ ਦਿਓ ਜੀ, ਉਹਨਾਂ ਅੱਗੇ ਬੇਨਤੀ ਕਰੋ ਅਤੇ ਅਵਿਨਾਸ਼ੀ ਪੁਰਖ ਜੋ ਰਾਮ ਹੈ ਉਹਨੂੰ ਪੂਜਣਾ ਕਰੋ। ਬਹੁ ਵਿਧ ਪੂਜਾ ਖੋਜੀ ਹੈ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾ ਰਾਮ। ਮੇਰੇ ਲਾਲ ਪਿਆਰੇ, ਲਾਲ ਤੋਂ ਪਾਪ ਪਿਆਰੇ ਆ, ਮੇਰੇ ਪਿਆਰੇ ਪ੍ਰਭੂ ਜੀ ਦੀਆਂ ਬਹੁਤ ਪ੍ਰਕਾਰ ਦੀਆਂ ਕਹਿੰਦੇ ਜਿਹੜੀਆਂ ਪੂਜਾ ਖੋਜੀਆਂ ਨੇ ਭਾਲੀਆਂ ਨੇ ਵੀ ਕਿਵੇਂ ਉਹਦੀ ਪੂਜਾ ਕਰੀਦੀ ਹੈ, ਪਰ ਮਨ ਅਤੇ ਤਨ ਦੇ ਸਮੇਤ ਜਿਹੜਾ ਸਭ ਕੁਝ ਰਾਮ ਨੂੰ ਅਰਪਣਾ ਇਹੀ ਸਭ ਤੋਂ ਉੱਤਮ ਸ਼੍ਰੋਮਣੀ ਪੂਜਾ ਹੈ। ਮਨ ਤਨ ਤਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੇ। ਸਾਰਾ ਤਨ ਮਨ ਧਨ ਵਾਹਿਗੁਰੂ ਦਾ ਤਾਂ ਫਿਰ ਕੋਈ ਪੂਜਾ ਕੀ ਚੜਾਵੇ। ਕਹਿਣ ਤੋਂ ਭਾਵ ਕੇ ਤਨ ਮਨ ਧਨ ਸਭ ਕੁਝ ਅਰਪਣ ਕਰਕੇ ਆਪਣੇ ਜਿਹੜਾ ਹੰਕਾਰ ਨੂੰ ਅਭਿਮਾਨ ਨੂੰ ਦੂਰ ਕਰਨਾ ਇਹੀ ਪੂਜਾ ਹੈ। ਜਿਸ ਹੋਏ ਕਿਰਪਾਲ ਦਇਆਲ ਸਵਾਮੀ ਸੋ ਪ੍ਰਭ ਅੰਕ ਸਮਾਵੇ। ਦਿਆਲੂ ਸਵਾਮੀ ਜਿਸ ਉੱਤੇ ਕਿਰਪਾਲੂ ਹੁੰਦਾ ਉਹ ਵਾਹਿਗੁਰੂ ਦੇ ਅੰਕ ਹੁੰਦਾ, ਸਰੂਪ ਦੇ ਵਿੱਚ ਸਮਾਉਂਦਾ। ਭਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸੁਨੇਹਾ। ਜਿਹਦੇ ਮੱਥੇ ਦਾ ਉੱਤਮ ਸ਼੍ਰੋਮਣੀ ਭਾਗ ਹੁੰਦਾ ਫਿਰ ਉਹਨਾਂ ਦਾ ਸਤਿਗੁਰੂ ਨਾਲ ਸੁਨੇਹ ਹੋ ਜਾਂਦਾ, ਪ੍ਰੇਮ ਹੁੰਦਾ। ਜਨ ਕਹੈ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੂਜੇ ਹਾ। ਮਹਾਰਾਜ ਕਥਨ ਕਰਦੇ ਹੇ ਭਾਈ ਸਤਸੰਗਤ ਨਾਲ ਮਿਲ ਕੇ ਤੂੰ ਹਰ ਹਰ ਨਾਮ ਨੂੰ ਪੂਜਣਾ ਕਰ, ਜਪਿਆ ਕਰ। ਦਹਿ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਪਾਇੜਾ ਕਰ ਆਏ ਰਾਮ। ਮੇਰੇ ਲਾਲ ਜੀਓ ਮੇਰਾ ਪਿਆਰਾ ਜੋ ਵਾਹਿਗੁਰੂ ਪ੍ਰਭੂ ਪਰਮੇਸ਼ਰ ਹੈ ਜੀ, ਉਹਨੂੰ ਅਸੀਂ ਸਾਰੇ ਰਲ ਕੇ ਦਸੋ ਦਿਸ਼ਾ ਵਿੱਚ ਲੱਭਦੇ ਫਿਰਦੇ ਰਹੇ ਪਰ ਨਹੀਂ ਲੱਭਿਆ। ਜਿਸ ਵੇਲੇ ਰਾਮ ਦੇ ਸਤਸੰਗ ਘਰ ਵਿੱਚ ਆਏ ਭਾਵ ਗੁਰੂ ਦੇ ਦੁਆਰੇ ਤੇ ਆਏ ਤਾਂ ਹਰੀ ਜੀ ਨੂੰ ਪ੍ਰਾਪਤ ਕੀਤਾ। ਫੇਰ ਹਰ ਮੰਦਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮੈਂ ਰਹਿਆ ਸਮਾਏ ਰਾਮ। ਇਹ ਮੇਰੇ ਪਿਆਰੇ ਜੀ, ਹਰੀ ਜੀ ਨੇ ਪਰਮੇਸ਼ਰ ਨੇ ਸੰਸਾਰ ਜਾਂ ਪ੍ਰਤੱਖ ਸਰੀਰ ਰੂਪੀ ਹਰੀ ਮੰਦਰ ਬਣਾਇਆ ਅਤੇ ਹਰੀ ਆਪ ਹੀ ਇਸ ਹਰੀ ਮੰਦਰ ਵਿੱਚ ਸਮਾ ਰਿਹਾ ਹੈ। ਪ੍ਰਤੱਖ ਵੀ ਹਰਿਮੰਦਰ ਸਾਹਿਬ ਦੇ ਵਿੱਚ ਹਰੀ ਦਾ ਵਾਸਾ ਹੈ, ਪਰ ਇਹ ਗੱਲ ਦਾ ਪਤਾ ਕਿਸੇ ਨੂੰ ਵੀ ਨਹੀਂ ਹੈ। ਹਰੀ ਵੀ ਸਭ ਲੋਕਾਂ ਤੇ ਪਰਦਾ ਪਾ ਦਿੰਦੇ ਨੇ ਆਪ। ਸੋ ਇਸ ਪ੍ਰਕਾਰ ਬੈਠੇ ਤਾਂ ਉੱਥੇ ਹੀ ਨੇ ਪਰ ਦਿਖਦੇ ਨਹੀਂ ਹੈ। ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲੀ ਆ ਉਹਨਾਂ ਨੂੰ ਪਤਾ ਉੱਥੇ ਬੈਠੇ ਨੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਵਿੱਚ ਹੀ ਹੈ। ਸਤਿਗੁਰੂ ਜੀ ਉੱਥੇ ਬਿਰਾਜਮਾਨ ਨੇ ਹਰਿਮੰਦਰ ਸਾਹਿਬ ਨਾਂ ਤਾਂਹੀਓ ਰੱਖਿਆ। ਹਰਿਮੰਦਰ ਇਹੋ ਸਰੀਰ ਹੈ ਪ੍ਰਭਾਤੀ ਰਾਗ ਚ ਫਰਮਾਇਆ। ਸਰੀਰ ਦੇ ਅੰਦਰ ਵੀ ਪਰਮਾਤਮਾ, ਉਹਦਾ ਵੀ ਆਪਾਂ ਨੂੰ ਪਤਾ ਨਹੀਂ ਲੱਗਿਆ। ਹਰਿਮੰਦਰ ਸਾਹਿਬ ਦੇ ਅੰਦਰ ਵੀ ਹੈ, ਉਹਦਾ ਵੀ ਨਹੀਂ ਪਤਾ ਲੱਗਿਆ। ਇਹ ਸੁੰਦਰ ਹਰਿਮੰਦਰ ਹੈ ਅੰਦਰ ਜੋਤ ਕਰਤਾਰ ਦੀ। ਸਰਬੇ ਸਮਾਣਾ ਆਪ ਸਵਾਮੀ ਗੁਰਮੁਖ ਪ੍ਰਗਟ ਹੋਇਆ। ਭਾਵੇਂ ਸਵਾਮੀ ਪਰਮਾਤਮਾ ਆਪ ਸਾਰਿਆਂ ਸਰੀਰਾਂ ਵਿੱਚ ਸਮਾਇਆ ਹੋਇਆ ਪਰ ਗੁਰਮੁਖਾਂ ਨੂੰ ਪ੍ਰਗਟ ਹੋਇਆ। ਭਾਵੇਂ ਹਰਿਮੰਦਰ ਸਾਹਿਬ ਦੇ ਅੰਦਰ ਅਕਾਲ ਪੁਰਖ ਜੀ ਬੈਠੇ ਨੇ, ਸਜੇ ਹੋਏ ਨੇ, ਪਰ ਗੁਰਮੁਖਾਂ ਨੂੰ ਨਜ਼ਰ ਆ ਰਹੇ ਨੇ। ਜਦੋਂ ਇੱਕ ਕਿਸੇ ਅਭਿਆਸੀ ਦੀ ਦ੍ਰਿਸ਼ਟੀ ਖੁੱਲ੍ਹੀ, ਜਦ ਹਰਿਮੰਦਰ ਸਾਹਿਬ ਜਾ ਕੇ ਦੇਖਿਆ ਇੰਨਾ ਹਰਿਮੰਦਰ ਸਾਹਿਬ ਦੇ ਅੰਦਰ ਇੰਨਾ ਕੁਛ ਹੈ। ਕਹਿੰਦਾ ਫਿਰ ਉਹ ਸਾਰਾ ਕੁਛ ਕਿਉਂ ਹੋਇਆ ਸੀ? ਪਹਿਲਾਂ ਜਿਹੜਾ ਹੋਇਆ ਇੰਨਾ ਕੁਛ ਹੋਇਆ, ਨੁਕਸਾਨ ਹੋਇਆ, ਕੀ ਇਹ ਸ਼ਕਤੀਆਂ ਨੇ ਉਦੋਂ ਕੁਛ ਨਹੀਂ ਕੀਤਾ? ਫਿਰ ਉਹ ਹਰੀ ਆਪ ਰੋਕ ਦਿੰਦੇ ਨੇ, ਨਹੀਂ ਕੁਛ ਨਹੀਂ ਕਹਿਣਾ, ਕਿਸੇ ਨੂੰ ਨਹੀਂ ਕਹਿਣਾ ਕੁਛ, ਇਹਨਾਂ ਨੂੰ ਕਰਨ ਦਿਓ। ਗੁਨਾਹ ਕਰਾਉਣਾ ਹੈ, ਗੁਨਾਹ ਤੋਂ ਬਾਅਦ ਅਗਲੇ ਦੀ ਤਪੱਸਿਆ ਖਤਮ ਹੋ ਜਾਂਦੀ ਹੈ, ਫਿਰ ਉਦੋਂ ਬਾਅਦ ਉਹਦਾ ਨੁਕਸਾਨ ਹੁੰਦਾ। ਇਸ ਕਰਕੇ ਉਹ ਗੁਨਾਹ ਕਰਾਉਂਦੇ ਨੇ, ਉਹ ਸਭ ਨੂੰ ਰੋਕ ਦਿੰਦੇ। ਬੈਠੇ ਤਾਂ ਸਾਰੇ ਉੱਥੇ ਹੀ ਨੇ, ਕੁੱਲ ਸ੍ਰਿਸ਼ਟੀ ਦਾ ਸਭ ਸ਼ਕਤੀਆਂ ਉੱਥੇ ਹੀ ਨੇ, ਪਰ ਆਮ ਬੰਦੇ ਨੂੰ ਨਹੀਂ ਪਤਾ ਲੱਗਦਾ ਉਹਦਾ। ਮਿਟਿਆ ਅੰਧੇਰਾ ਦੁੱਖ ਨਾਠਾ ਅਮਿਓ ਹਰ ਰਸ ਚੋਇਆ। ਜਿਹਦੇ ਮੂੰਹ ਵਿੱਚ ਗੁਰਾਂ ਨੇ ਹਰੀ ਨਾਮ ਰੂਪ ਅੰਮ੍ਰਿਤ ਰਸ ਚੋਇਆ, ਉਹਦਾ ਅਗਿਆਨ ਰੂਪ ਹਨੇਰਾ ਮਿਟ ਗਿਆ ਤੇ ਜਨਮ ਮਰਨ ਦਾ ਦੁੱਖ ਵੀ ਨਾਠਾ ਤੋਂ ਭਾਵ ਨਾਸ ਹੋ ਗਿਆ। ਜਹਾਂ ਦੇਖਾਂ ਤਹਾਂ ਸੁਆਮੀ ਪਾਰ ਬ੍ਰਹਮ ਸਭ ਠਾਏ। ਜਿੱਥੇ ਵੇਖਦਾ ਉੱਥੇ ਹੀ ਸਾਰੀਆਂ ਜਗ੍ਹਾ ਦੇ ਉੱਤੇ ਪਾਰ ਬ੍ਰਹਮ ਸੁਆਮੀ ਵੱਸ ਰਿਹਾ ਹੈ। ਜਨ ਕਹੈ ਨਾਨਕ ਸਤਿਗੁਰ ਮਿਲਾਇਆ ਹਰ ਪਾਇੜਾ ਕਰ ਆਏ। ਹੁਣ ਮਹਾਰਾਜ ਕਥਨ ਕਰਦੇ ਨੇ, ਜਿਸ ਜੀਵ ਨੂੰ ਸਤਿਗੁਰਾਂ ਨੇ ਮਿਲਾਇਆ ਨਾ, ਉਹਨੇ ਸਤਸੰਗ ਘਰ ਵਿੱਚ ਆ ਕੇ ਹਰੀ ਨੂੰ ਪ੍ਰਾਪਤ ਕੀਤਾ। ਹੁਣ ਮਹਾਰਾਜ ਨੇ ਤਾਂ ਕਿਹਾ ਕਿ ਮੈਂ ਸਤਸੰਗ ਵਿੱਚ ਹੁੰਦਾ, ਲੋਕੀ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੋਂਦ ਹੈ ਇਹਨੂੰ ਨਹੀਂ ਪਹਿਚਾਣ ਸਕੇ। ਇਹ ਕਹਿਣਗੇ ਅੱਜ ਮੈਂ ਗੁਰਦੁਆਰੇ ਗਿਆ, ਉੱਥੇ ਨੂੰ ਫਲਾਨਾ ਮਿਲਿਆ, ਫਲਾਨਾ ਵੀ ਉੱਥੇ ਆਇਆ ਹੋਇਆ ਸੀ, ਉੱਥੇ ਐਂ ਸੀ ਸਭ ਗੱਲਾਂ ਕਰਦੇ ਆ। ਫਲਾਨਾ ਰਾਗੀ ਜਥਾ ਆਇਆ ਹੋਇਆ ਸੀ, ਫਲਾਨਾ ਕਥਾ ਕਰ ਰਿਹਾ ਸੀ, ਫਲਾਨਾ ਗ੍ਰੰਥੀ ਐਂ ਬੈਠਾ ਸੀ, ਅਤੇ ਉਹ ਨਹੀਂ ਦੇਖਿਆ ਜਿਹੜਾ ਸਾਰਿਆਂ ਦਾ ਮਾਲਕ ਹੈ, ਉਹ ਵੀ ਉੱਥੇ ਹੀ ਬੈਠਾ ਸੀ। ਪਰ ਤੇਰੀ ਨਿਗ੍ਹਾ ਹੀ ਨਹੀਂ ਹੈ, ਤੇਰੀ ਨਿਗ੍ਹਾ ਹੀ ਬੜੀ ਥੱਲੇ ਅਤੇ ਛੋਟੀ ਜਿਹੀ ਨਿਗ੍ਹਾ। ਜੇ ਤੂੰ ਨਿਗ੍ਹਾ ਚੁੱਕ ਕੇ ਤਾਹਾਂ ਦੇਖਿਆ ਵੀ ਉਹ ਮਾਲਕ ਤਾਂ ਇੱਥੇ ਬੈਠੇ ਨੇ, ਫੇਰ ਤੈਨੂੰ ਨਜ਼ਰ ਆਉਣਗੇ ਉਹ ਮਾਲਕ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਚਨ, ਉਹ ਤਾਂ ਸਾਰਿਆਂ ਥਾਵਾਂ ਦੇ ਉੱਤੇ ਹੀ ਹੈ। ਜਹਾਂ ਦੇਖਾਂ ਤਹਾਂ ਸੁਆਮੀ ਪਾਰ ਬ੍ਰਹਮ ਸਭ ਠਾਏ। ਸਾਰਿਆਂ ਥਾਵਾਂ ਦੇ ਉੱਤੇ ਵੱਸਦਾ, ਜਿੱਥੇ ਵੀ ਦੇਖਦੇ ਹਾਂ ਉਸੇ ਜਗ੍ਹਾ ਦੇ ਉੱਤੇ ਹੀ ਹੈ। ਜਨ ਕਹੈ ਨਾਨਕ ਸਤਿਗੁਰ ਮਿਲਾਇਆ ਹਰ ਪਾਇੜਾ ਕਰ ਆਏ। ਮਹਾਰਾਜ ਕਹਿੰਦੇ ਜਿਸ ਪੁਰਸ਼ ਨੂੰ ਸਤਿਗੁਰਾਂ ਨੇ ਮਿਲਾਇਆ ਉਹਨੇ ਸਤਸੰਗ ਘਰ ਵਿੱਚ ਆ ਕੇ ਪਾਇਆ। ਜਿਸ ਵੇਲੇ ਗੁਰਮੁਖ ਜਨ ਅੰਤਰਮੁਖਤਾ ਰੂਪੀ ਘਰ 'ਚ ਆਏ ਤਾਂ ਸਤਿਗੁਰਾਂ ਦਾ ਮਿਲਾਇਆ ਹੋਇਆ ਹਰੀ ਪ੍ਰਾਪਤ ਕੀਤਾ। ਹਰੀ ਹੁਣ ਆਇਆ ਤਾਂ ਫਿਰ ਉਹਦੀ ਖੇਡ ਨਾ ਬਣੇ ਕੋਈ, ਵਿਆਪਕ ਵੀ ਹੈ, ਦੇਖਦਾ ਵੀ ਹੈ, ਬੈਠਾ ਵੀ ਹੈ। ਬ੍ਰਹਮ ਗਿਆਨੀ ਨੂੰ ਸਾਰਾ ਪਤਾ ਹੁੰਦਾ, ਸਤਿਗੁਰਾਂ ਨੂੰ ਪਤਾ ਹੁੰਦਾ। ਉਹ ਕਹਿੰਦੇ ਮਹਾਰਾਜਾ ਫਲਾਨਾ ਬੰਦਾ ਆਹ ਕੰਮ ਕਰਦਾ, ਕਹਿੰਦੇ ਚੁੱਪ ਕਰਕੇ ਬੈਠੇ ਰਹੋ, ਜੇ ਐਂ ਆਪਾਂ ਦਿਖਾ ਤਾ ਫਿਰ ਇਹ ਕਰਨੋਂ ਹਟ ਜਾਣਗੇ, ਇਸ ਕਰਕੇ ਮੇਰੀ ਖੇਡ ਖਰਾਬ ਹੋ ਜਾਣੀ, ਮੈਨੂੰ ਆਪਣੀ ਖੇਡ ਖੇਡਣ ਦਿਉ, ਚੁੱਪ ਕਰਕੇ ਬੈਠੇ ਰਹੋ, ਕਿਉਂਕਿ ਜਦ ਤੱਕ ਇਹ ਗਲਤੀ ਨਹੀਂ ਕਰਦਾ ਉਦੋਂ ਤੱਕ ਮੈਂ ਇਹਨੂੰ ਕੁਛ ਕਹਿ ਨਹੀਂ ਸਕਦਾ। ਇਹਦੇ ਤੋਂ ਗਲਤੀ ਕਰਵਾ ਕੇ ਇਹਦੇ ਮੱਥੇ 'ਤੇ ਕਲੰਕ ਮੜ ਦੇਣਾ ਮੁੜ ਕੇ। ਇਸ ਕਰਕੇ ਅਸੀਂ ਗਲਤੀ ਆਪ ਹੀ ਕਰਵਾਉਂਦੇ ਹਾਂ, ਆਪ ਹੀ ਸਾਰਾ ਕੁਛ ਕਰਵਾਉਂਦੇ ਹਾਂ, ਪ੍ਰੇਰਣਾ ਦਿੰਦੇ ਉਹਦੇ ਕਰਮਾਂ ਅਨੁਸਾਰ। ਇਹ ਨਹੀਂ ਕਿ ਕਿਸੇ ਨਾਲ ਦੁਸ਼ਮਣੀ ਹੈ, ਪਰ ਉਹਦੀ ਹੋਮੇ ਕਰਕੇ, ਉਹਦੀ ਕੀਤੀ ਹੋਈ ਗਲਤੀ ਕਰਕੇ, ਉਹਦੇ ਕੀਤੇ ਪਾਪਾਂ ਕਰਕੇ ਉਹਨੂੰ ਐਸਾ ਭੁਲਾਉਂਦੇ ਜਿਵੇਂ ਹਰਨਾਕਸ਼ ਨੂੰ ਭੁਲਾ ਹੀ ਦਿੱਤਾ। ਫਿਰ ਉਹਨੇ ਪ੍ਰਹਿਲਾਦ ਨੂੰ ਇੰਨਾ ਤੰਗ ਕੀਤਾ, ਇੰਨਾ ਤੰਗ ਕੀਤਾ ਕਿ ਪਰਮੇਸ਼ਰ ਨੇ ਆ ਕੇ ਖਤਮ ਹੀ ਕਰ ਦਿੱਤਾ। ਰਾਗ ਬਿਹਾਗੜਾ ਮਹੱਲਾ ਪੰਜਵਾ, ਅਤ ਪ੍ਰੀਤਮ ਮਨ ਮੋਹਨਾ, ਘੱਟ ਸੋਹਨਾ ਪ੍ਰਾਣ ਅਧਾਰਾ ਰਾਮ। ਇਹ ਅਤ ਪੋਲਾ ਜਿਹਾ ਬੋਲਣਾ, ਅਤ ਪ੍ਰੀਤਮ, ਅਤ ਨਹੀਂ ਕਰਨਾ, ਅਤ ਹੋਰ ਚੀਜ਼ ਹੁੰਦੀ ਹੈ, ਅਤ ਕਰ ਦਿੱਤੀ ਫਲਾਨੇ ਨੇ। ਸੋ ਇਸ ਪ੍ਰਕਾਰ ਅਤ ਪ੍ਰੀਤਮ ਮਨ ਮੋਹਨਾ, ਘੱਟ ਸੋਹਨਾ ਪ੍ਰਾਣ ਅਧਾਰਾ ਰਾਮ। ਉਹ ਰਾਮ ਅਤ ਹੀ ਅਤਿਅੰਤ ਹੀ ਭਾਵ ਪ੍ਰੀਤਮ ਬੜਾ ਹੀ ਪਿਆਰਾ ਹੈ ਅਤੇ ਮਨ ਦੇ ਮੋਹਣੇ ਵਾਲਾ ਹੈ। ਸਾਰਿਆਂ ਦਿਲਾਂ ਵਿੱਚ ਸੋਭਨੀਕ ਹੋ ਰਿਹਾ ਅਤੇ ਪ੍ਰਾਣਾਂ ਦਾ ਆਸਰਾ ਰੂਪ ਹੈ। ਇਸ ਪ੍ਰਕਾਰ ਉਹ ਸਾਡਾ ਲਾਲ ਪਿਆਰਾ ਪਰਮੇਸ਼ਰ ਹੈ। ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ। ਲਾਲ ਪਿਆਰੇ ਗੋਪਾਲ ਦਿਆਲੂ ਦੀ ਸੋਭਾ ਸੁੰਦਰ ਹੈ, ਉਹ ਰਾਮ ਅਪਰ ਅਪਾਰਾ ਬੇਅੰਤ ਤੋਂ ਬੇਅੰਤ ਹੈ ਭਾਈ। ਗੋਪਾਲ ਦਿਆਲ ਗੋਬਿੰਦ ਲਾਲਨ ਮਿਲਹੋ ਕੰਤ ਨਿਮਾਣੀਆਂ। ਹੇ ਗੋਪਾਲ ਦਿਆਲੂ ਸੁਭਾਅ ਵਾਲੇ ਲਾਲਨ ਤੋਂ ਭਾਵ ਪਿਆਰੇ ਗੋਬਿੰਦ ਪਤੀ, ਮੈਂ ਨਿਮਾਣੀ ਨੂੰ ਆ ਕੇ ਮਿਲੋ, ਮੈਨੂੰ ਕਿਰਪਾ ਕਰਕੇ ਆਪਣੇ ਦਰਸ਼ਨ ਬਖਸ਼ਿਸ਼ ਕਰ ਦਿਓ ਮਹਾਰਾਜ ਜੀ। ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰਹਿਣ ਵਿਹਾਣੀਆਂ। ਆਪ ਜੀ ਦੇ ਦਰਸ਼ਨ ਨੂੰ ਪਰਸਨੇ ਨੂੰ ਭਾਵ ਕਰਨ ਨੂੰ ਨੈਣ ਮੇਰੇ ਨੇਤਰ ਤਰਸਨ ਤਰਸ ਰਹੇ ਨੇ, ਨਾ ਸ਼ਾਂਤੀ ਰੂਪ ਨੀਂਦ ਆਉਂਦੀ ਹੈ, ਨਾ ਅਵਸਥਾ ਰੂਪੀ ਰਾਤ ਸੁੱਖਾਂ 'ਚ ਬੀਤਦੀ ਹੈ। ਸ਼ਾਂਤੀ ਰੂਪ ਨੀਂਦ ਨਹੀਂ ਆਉਂਦੀ ਅਤੇ ਅਵਸਥਾ ਰੂਪੀ ਰਾਤ ਬਤੀਤ ਹੁੰਦੀ ਜਾ ਰਹੀ ਹੈ, ਉਮਰ ਲੰਘਦੀ ਜਾ ਰਹੀ ਹੈ। ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸਿੰਗਾਰਾ। ਸੋ ਜਿਹਨੇ ਬੁੱਧੀ ਰੂਪ ਅੱਖਾਂ ਵਿੱਚ ਗਿਆਨ ਰੂਪ ਅੰਜਨ ਹੁੰਦਾ ਸੁਰਮਾ ਪਾਇਆ ਅਤੇ ਨਾਮ ਸਿਮਰਨ ਦਾ ਭੋਜਨ ਛਕਿਆ, ਨਾਮ ਬਿੰਜਨ ਬਿੰਜਨ ਹੁੰਦਾ ਭੋਜਨ, ਉਹਦੇ ਸਾਰੇ ਸਾਧਨਾ ਰੂਪ ਸ਼ਿੰਗਾਰ ਸਫਲੇ ਹੋਏ ਨੇ। ਨਾਨਕ ਪਯੰਪੈ ਸੰਤ ਜੰਪੈ ਮੇਲ ਕੰਤ ਹਮਾਰਾ। ਗੁਰੂ ਮਹਾਰਾਜ ਜੀ ਪਯੰਪੈ ਹੁੰਦਾ ਕਥਨ ਕਰਦੇ ਨੇ ਕਿ ਸੰਤਾਂ ਅੱਗੇ ਬੇਨਤੀ ਕਰੋ ਕਿ ਹੇ ਸੰਤੋ ਹੇ ਮਹਾਂਪੁਰਖੋ, ਜਿਸ ਵਾਹਿਗੁਰੂ ਨੂੰ ਤੁਸੀਂ ਜੰਪੈ ਤੋਂ ਭਾਵ ਜਪਦੇ ਹੋ ਉਹ ਸਾਡਾ ਪਤੀ, ਉਹ ਨਾਲ ਮੈਨੂੰ ਵੀ ਮਿਲਣਾ ਕਰੋ। ਲਾਖ ਉਲਾਹਨੇ ਮੋਹੇ ਹਰ ਜਬ ਲੱਗ ਨਹਿ ਮਿਲੈ ਰਾਮ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵਿਸ਼ਰਾਮ ਹੈ ਲਾਖ ਉਲਾਹਨੇ ਮੋਹੇ। ਸੋ ਇਸ ਪ੍ਰਕਾਰ ਹਰ ਜਬ ਲੱਗ ਨਹਿ ਮਿਲੈ ਰਾਮ, ਤੇਜ ਤੇਜ ਪੜ੍ਹਨ ਵਿੱਚ ਤਾਂ ਚਲੋ ਪਤਾ ਹੀ ਨਹੀਂ ਲੱਗਦਾ, ਪਰ ਪੂਰੇ ਵਿਸ਼ਰਾਮਾਂ ਨੂੰ ਲਾ ਕੇ ਜਾਈਆ ਫਿਰ ਅਰਥ ਸਪਸ਼ਟ ਹੋ ਜਾਂਦਾ। ਕਈ ਦਿਨ ਤੱਕ ਹਰੀ ਰਾਮ ਜੀ ਨਹੀਂ ਮਿਲਦੇ ਪਰਮੇਸ਼ਰ ਜੀ, ਉਹਨਾਂ ਚਿਰ ਲੱਖਾਂ ਹੀ ਸ਼ਾਸਤਰਾਂ ਦੇ ਉਲਾਹਨੇ ਉਲਾਂਭੇ ਮੈਨੂੰ ਸਹਾਰਨੇ ਪੈਂਦੇ ਆ। ਮਿਲਨ ਕਉ ਕਰਉ ਉਪਾਵ ਕਿਛੁ ਹਮਾਰਾ ਨਹਿ ਚੱਲੈ ਰਾਮ। ਸੋ ਇਸ ਤਰ੍ਹਾਂ ਹੈ ਕਿ ਮਿਲਨ ਕਉ ਕਰਉ ਉਪਾਵ, ਮਿਲਨ ਕਉ ਕਰਉ ਉਪਾਵ, ਜੇ ਮੈਂ ਉਪਾਉ ਯਤਨ ਕਰਦੀ ਹਾਂ ਰਾਮ ਨੂੰ ਮਿਲਣ ਵਾਸਤੇ, ਪਰ ਮੇਰਾ ਕੋਈ ਚਾਰਾ ਚੱਲਦਾ ਨਹੀਂ ਹੈ, ਆਪ ਕਿਰਪਾ ਕਰੋ। 543 ਅੰਗ ਤੇ ਬਖਸ਼ਿਸ਼ ਕਰਦੇ ਹਨ, ਚਾਲ ਚਿੱਤ ਬਿੱਤ ਅਨਿਤ ਪ੍ਰੈ ਬਿਨ ਕਵਨ ਵਿਧੀ ਨ ਧੀਜੀ ਹੈ। ਫਰਮਾਉਂਦੇ ਹਨ ਕਿਉਂਕਿ ਅਨਿਤ ਬਿੱਤ ਹੁੰਦਾ ਮਿਥਿਆ, ਮਿਥਿਆ ਧਨ ਦੇ ਅਨਿਤ ਬਿੱਤ, ਬਿੱਤ ਧਨ ਨੂੰ ਕਹਿੰਦੇ ਨੇ, ਅਨਿਤ ਹੁੰਦਾ ਮਿਥਿਆ। ਇਹ ਜਿਹੜਾ ਮਿਥਿਆ ਧਨ ਦੇ ਮਗਰ ਲੱਗ ਕੇ ਚਿੱਤ ਚੰਚਲ ਹੋ ਰਿਹਾ ਨਾ, ਅਤੇ ਪ੍ਰਿਆ ਪਿਆਰੇ ਪਤੀ ਤੋਂ ਬਿਨਾਂ ਕਿਸ ਤਰ੍ਹਾਂ ਵੀ ਧੀਰਜ ਨੂੰ ਪ੍ਰਾਪਤ ਨਹੀਂ ਹੁੰਦਾ। ਖਾਨ ਪਾਨ ਸਿੰਗਾਰ ਬਿਰਥੇ ਹਰ ਕੰਤ ਬਿਨ ਕਿਉਂ ਜੀਜੀ ਹੈ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਪਤੀ ਤੋਂ ਬਿਨਾਂ ਖਾਣ ਪਾਣ ਦੇ ਸਾਰੇ ਪਦਾਰਥ ਤੇ ਸ਼ਿੰਗਾਰ ਕਰਨੇ ਜਿਹੜੇ ਹੈ ਉਹ ਵਿਅਰਥ ਹੈ, ਨਿਸਫਲ ਹੀ ਨੇ। ਹਰੀ ਪਤੀ ਤੋਂ ਬਿਨਾਂ ਸੁੱਖ ਨਾਲ ਕਿਵੇਂ ਜਿਉਣਾ ਹੋਵੇ। ਆਸਾ ਪਿਆਸੀ ਰਹਿਣ ਦਿਨੀਅਰ ਰਹਿ ਨਾ ਸਕੈ ਇੱਕ ਤਿਲੈ। ਪਤੀ ਦੀ ਪ੍ਰਾਪਤੀ ਦੀ ਆਸਾ ਕਰਕੇ ਰਾਤ ਦਿਨ ਪਿਆਸੀ ਹਾਂ। ਸੋ ਇੱਕ ਤਿਲ ਜਿੰਨਾ ਸਮਾਂ ਵੀ ਵਿਛੜ ਕੇ ਰਹਿ ਨਹੀਂ ਸਕਦੀ ਵਾਹਿਗੁਰੂ ਤੋਂ ਬਿਨਾਂ। ਨਾਨਕ ਪਯੰਪੈ ਸੰਤ ਦਾਸੀ ਤੋ ਪ੍ਰਸਾਦ ਮੇਰਾ ਪਿਰ ਮਿਲੈ। ਮਹਾਰਾਜ ਜੀ ਪਯੰਪੈ ਤੋਂ ਭਾਵ ਉਚਾਰਦੇ ਨੇ, ਹੇ ਸੰਤੋ ਮੈਂ ਤੁਹਾਡੀ ਦਾਸੀ ਹਾਂ, ਤੁਹਾਡੀ ਕਿਰਪਾ ਨਾਲ ਹੀ ਮੇਰਾ ਪਤੀ ਪਰਮਾਤਮਾ ਮੈਨੂੰ ਮਿਲਣਾ, ਮੇਰੇ ਤੇ ਮਿਹਰ ਕਰ ਦਿਓ ਆਪ ਜੀ। ਸੇਜ ਏਕ ਪ੍ਰਿਓ ਸੰਗ ਦਰਸਨਾ ਪਾਈਐ ਰਾਮ। ਸੋ ਫਰਮਾਉਂਦੇ ਹਨ ਵੀ ਅੰਤਕਰਨ ਨੂੰ ਸੇਜਾ ਵੀ ਇੱਕੋ ਹੀ ਹੈ ਅਤੇ ਪਿਆਰਾ ਪਤੀ ਕੋਲ ਹੀ ਬੈਠਾ, ਕੋਲ ਹੀ ਵੱਸਦਾ, ਪਰ ਫੇਰ ਵੀ ਰਮਿਆ ਹੋਇਆ ਰਾਮ ਜੋ ਪਤੀ ਪਰਮੇਸ਼ਰ ਦਾ ਦਰਸ਼ਨ ਨਹੀਂ ਮੈਨੂੰ ਹੁੰਦਾ, ਉਹ ਦਰਸ਼ਨ ਨਹੀਂ ਪਾਇਆ ਜਾਂਦਾ। ਆਵਗਨ ਮੋਹੇ ਅਨੇਕ ਕਤ ਮਹਿਲ ਬੁਲਾਈਐ ਰਾਮ। ਕਿਉਂਕਿ ਮੇਰੇ ਵਿੱਚ ਅਨੇਕਾਂ ਹੀ ਅਵਗਣ ਨੇ, ਇਸ ਲਈ ਮੈਨੂੰ ਰਾਮ ਜੋ ਹੈ ਨਾ ਉਹ ਮਹਿਲ ਤੋਂ ਭਾਵ ਸਰੂਪ ਦੇ ਵਿੱਚ ਕਤ ਹੁੰਦਾ ਕਿਵੇਂ ਬੁਲਾਵੇਗਾ, ਭਾਵ ਨਹੀਂ ਬੁਲਾਉਂਦਾ ਉਹ। ਨਿਰਗੁਣ ਨਿਮਾਣੀ ਅਨਾਥ ਬਿਨਵੈ ਮਿਲਹੋ ਪ੍ਰਭ ਕਿਰਪਾ ਨਿਧੇ। ਮੈਂ ਸ਼ੁਭ ਗੁਣਾਂ ਤੋਂ ਰਹਿਤ ਹੈ, ਨਿਮਾਣੀ ਹੈ ਅਤੇ ਅਨਾਥਣੀ ਹੈ, ਬਿਨਵੈ ਤੋਂ ਭਾਵ ਬੇਨਤੀ ਕਰਦੀਆਂ, ਹੇ ਕਿਰਪਾ ਦੇ ਸਮੁੰਦਰ ਵਾਹਿਗੁਰੂ ਆਪ ਮੈਨੂੰ ਮਿਲਣਾ ਕਰੋ। ਭ੍ਰਮ ਭੀਤ ਖੋਈਐ ਸਹਿਜ ਸੋਈਐ ਪ੍ਰਭ ਪਲਕ ਪੇਖਤ ਨਵ ਨਿਧੇ। ਭਰਮ ਰੂਪੀ ਜਿਹੜੀ ਭੀਤ ਹੁੰਦੀ ਕੰਧ, ਭੀਤ ਅੱਖਰ ਬਾਣੀ ਚ ਕਈ ਜਗ੍ਹਾ ਆਇਆ, ਭੀਤ ਭਾਵ ਕੰਧ ਨੂੰ ਖੋਈਐ ਨਾਸ ਕਰ। ਫਿਰ ਸਹਿਜ ਹੁੰਦਾ ਗਿਆਨ, ਸ਼ਾਂਤੀ ਰੂਪ ਨੀਂਦ ਵਿੱਚ ਸੌਣਾ ਕਰ ਤਾਂ ਇੱਕ ਪਲ ਵਿੱਚ ਵਾਹਿਗੁਰੂ ਨੂੰ ਵੇਖੇਂਗੀ, ਉਹਦੇ ਵੇਖਣ ਨਾਲ ਤੈਨੂੰ ਨੌ ਨਿਧੀਆਂ ਪ੍ਰਾਪਤ ਹੋ ਜਾਣਗੀਆਂ, ਤੂੰ ਥੋੜਾ ਟਿਕਾਓ ਤਾਂ ਕਰ। ਗ੍ਰਹਿ ਲਾਲ ਆਵੈ ਮਹਿਲ ਪਾਵੈ ਮਿਲ ਸੰਗ ਮਹਿਲ ਮੰਗਲ ਗਾਈ ਹੈ। ਅੰਤਕਰਨ ਰੂਪੀ ਘਰ ਵਿੱਚ ਲਾਲ ਹੁੰਦਾ ਪ੍ਰੇਮ ਦੇ ਆਉਣ ਨਾਲ, ਸੰਤਾਂ ਦੇ ਸਤਸੰਗ ਵਿੱਚ ਮਿਲ ਕੇ ਉਹਦੇ ਮੰਗਲ ਨੂੰ ਗਾਈਏ ਤਾਂ ਮਹਿਲ ਹੁੰਦਾ ਸਰੂਪ ਨੂੰ ਪਾਵੇਂਗੀ। ਸਰੂਪ ਦੇ ਪਾਉਣ ਕਰਕੇ ਹਿਰਦੇ ਘਰ ਵਿੱਚ ਲਾਲ ਪਿਆਰਾ ਪਰਮੇਸ਼ਰ ਆ ਕੇ ਫਿਰ ਸਾਖਿਆਤਕਾਰ ਹੁੰਦਾ ਹੈ। ਨਾਨਕ ਪਯੰਪੈ ਸੰਤ ਸਰਣੀ ਮੋਹੇ ਦਰਸ ਦਿਖਾਈ ਹੈ। ਮਹਾਰਾਜ ਜੀ ਕਥਨ ਕਰਦੇ ਨੇ ਸੰਤਾਂ ਦੀ ਸ਼ਰਨ ਵਿੱਚ ਪੈ ਕੇ ਇਸ ਤਰ੍ਹਾਂ ਬੇਨਤੀ ਕਰੋ, ਹੇ ਸੰਤੋ ਮੈਨੂੰ ਪਤੀ ਦਾ ਦਰਸ਼ਨ ਦਿਖਾ ਦਿਓ, ਤੁਸੀਂ ਤਾਂ ਕੀਤਾ, ਤੁਸੀਂ ਤਾਂ ਉਹਦੀਆਂ ਸੁਹਾਗਣਾ ਹੋ, ਸਾਡੇ ਤੇ ਵੀ ਕਿਰਪਾ ਕਰ ਦਿਓ, ਸਾਨੂੰ ਵੀ ਤਰੀਕਾ ਦੱਸ ਦਿਓ। ਸੰਤਨ ਕਹਿ ਪ੍ਰਸਾਦ ਹਰ ਹਰ ਪਾਇਆ ਰਾਮ। ਸੰਤਾਂ ਕਹਿ ਭਾਵ ਸੰਤਾਂ ਦੀ ਕਿਰਪਾ ਨਾਲ ਹੀ ਹਰੀ ਹਰੀ ਪਰਮਾਤਮਾ ਨੂੰ ਰਮੇ ਹੋਏ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਅਸੀਂ। ਇੱਛ ਪੁੰਨੀ ਮਨ ਸ਼ਾਂਤ ਤਪਤ ਬੁਝਾਇਆ ਰਾਮ। ਹੁਣ ਇੱਛਾ ਪੂਰੀ ਹੋ ਗਈ, ਮਨ ਚ ਸ਼ਾਂਤੀ ਆ ਗਈ ਹੈ। ਰਾਮ ਨਾਮ ਨੂੰ ਜਪ ਕੇ ਜਿਹੜੇ ਕਾਮ ਕ੍ਰੋਧ ਆਦਿਕ ਸਾਰੇ ਸੀ ਇਹ ਚਿੰਬੜੇ ਹੋਏ, ਈਰਖਾ ਬਖੀਲੀ ਦੀ ਜਿਹੜੀ ਤਪਸ਼ਤਾ ਸੀ ਇਹਨੂੰ ਵੀ ਮਹਾਰਾਜ ਦੀ ਕਿਰਪਾ ਨਾਲ ਹੁਣ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਆ, ਅੰਦਰੋਂ ਬੁਝਾ ਦਿੱਤਾ। ਮੇਰੇ ਸਫਲਾ ਸੋ ਦਿਨਸ ਰਹਿਣੇ ਸੁਹਾਵੀ ਆਨੰਦ ਮੰਗਲ ਰਸ ਕਨਾ। ਉਹ ਦਿਨ ਸਫਲਾ ਹੈ, ਉਹ ਰਹਿਣੇ ਤੋਂ ਭਾਵ ਰਾਤ ਵੀ ਸ਼ੋਭਨੀਕ ਹੈ। ਸੋ ਰਸ ਹੁੰਦਾ ਪ੍ਰੇਮ, ਪ੍ਰੇਮ ਦੇ ਕਾਰਨ ਨਾਲ ਮੰਗਲ ਦਾ ਇੱਕ ਘਣਾ ਹੀ ਭਾਵ ਆਨੰਦ, ਬਹੁਤਾ ਹੀ ਜ਼ਿਆਦਾ ਆਨੰਦ ਪ੍ਰਾਪਤ ਹੋਇਆ। ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ। ਗੋਪਾਲ ਹੁੰਦਾ ਪ੍ਰਿਥਵੀ ਦੇ ਪਾਲਣ ਵਾਲਾ, ਗੋਬਿੰਦ ਹੁੰਦਾ ਜੋ ਸਾਰੀਆਂ ਇੰਦਰੀਆਂ ਦਾ ਪ੍ਰਕਾਸ਼ਕ ਹੈ। ਸੋ ਲਾਲਨ ਹੁੰਦਾ ਪਿਆਰੇ ਵਾਹਿਗੁਰੂ ਪ੍ਰਗਟ ਹੋਏ ਮੈਂ ਕੌਣ ਆ ਜੋ ਰਸਨਾ ਨਾਲ ਉਹਨਾਂ ਦੇ ਗੁਣਾਂ ਨੂੰ ਉਚਾਰਾਂ, ਕਿਹੜੀ ਰਸਨਾ ਨਾਲ ਉਹਨਾਂ ਦੇ ਗੁਣਾਂ ਨੂੰ ਭਨਾ ਤੋਂ ਭਾਵ ਉਚਾਰਨਾ ਕਰਾਂ। ਭ੍ਰਮ ਲੋਭ ਮੋਹ ਵਿਕਾਰ ਥਾਕੇ ਮਿਲ ਸਖੀ ਮੰਗਲ ਗਾਇਆ। ਜਦੋਂ ਮਹਾਤਮਾ ਰੂਪ ਸਖੀ ਨਾਲ ਮਿਲ ਕੇ ਉਸ ਵਾਹਿਗੁਰੂ ਦੇ ਜਾਸ ਰੂਪ ਮੰਗਲ ਨੂੰ ਗਾਇਆ ਤਾਂ ਭਰਮ ਲੋਭ ਮੋਹ ਆਦਿਕ ਸਾਰੇ ਵਿਕਾਰ ਜਿਹੜੇ ਸੀ ਉਹ ਥੱਕ ਗਏ। ਨਾਨਕ ਭਯੰ ਪੈ ਸੰਤ ਜੰਪੈ ਜਿਨ ਹਰ ਹਰ ਸੰਯੋਗ ਮਿਲਾਇਆ। ਮਹਾਰਾਜ ਕਥਨ ਕਰਦੇ ਨੇ ਉਹਨਾਂ ਸੰਤਾਂ ਦੇ ਗੁਣ ਜਪਣਾ ਕਰੋ, ਸੰਤਾਂ ਨਾਲ ਮਿਲ ਕੇ ਰਾਮ ਦਾ ਨਾਮ ਜਪਣਾ ਕਰੋ, ਜਿਹਨਾਂ ਸੰਤਾਂ ਨੇ ਹਰ ਹਰ ਦੇ ਸੰਯੋਗ ਨਾਲ ਤੁਹਾਨੂੰ ਮਿਲਾ ਦਿੱਤਾ ਹੈ। ਉਹਨਾਂ ਮਹਾਂਪੁਰਖਾਂ ਨੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਮੁਸ਼ਕਤਾਂ ਕੀਤੀਆਂ, ਪਹਿਲਾਂ ਤਾਂ ਸਾਡੇ ਵਾਂਗੂ ਹੀ ਸੀਗੇ, ਉਹਨਾਂ ਨੇ ਗੁਰੂ ਦੇ ਬਚਨ ਨੂੰ ਸੱਚਮੁੱਚ ਮੰਨ ਕੇ ਸੋ ਜੋ ਤੋ ਪ੍ਰੇਮ ਖੇਲਣ ਕੱਚ ਆਓ ਸਿਰ ਧਰ ਤਲੀ ਗਲੀ ਮੁਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਵਰਗਿਆਂ ਨੇ ਜਿਵੇਂ ਫਿਰ ਕੀਤਾ, ਬਾਬਾ ਬੁੱਢਾ ਜੀ ਨੇ ਸੇਵਾ ਕੀਤੀ ਆ, ਭਾਈ ਗੁਰਦਾਸ ਭਾਈ ਬਿਧੀ ਚੰਦ ਹੋਣੀ ਉਹਨਾਂ ਨੇ ਕਿੰਨੀ ਮਿਹਨਤ ਤਪੱਸਿਆ ਕੀਤੀ ਹੈ, ਪੰਜਾਂ ਪਿਆਰਿਆਂ ਨੇ ਕਿੰਨੀ ਕੁਰਬਾਨੀ ਕੀਤੀ, ਚਾਰ ਸਾਹਿਬਜ਼ਾਦਿਆਂ ਨੇ ਸਾਰਿਆਂ ਦੀ ਕੁਰਬਾਨੀ, ਭਾਈ ਬਚਿੱਤਰ ਸਿੰਘ ਹੋਣੀ, ਭਾਈ ਉਦੈ ਸਿੰਘ ਹੋਣੀ। ਸੋ ਇਸੇ ਪ੍ਰਕਾਰ ਜਿਹੜੇ ਸਾਰੇ ਗੁਰੂ ਕੇ ਲਾਲ ਹੋਏ ਨੇ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ, ਬੀਬੀ ਵੀਰੋ ਜੀ ਦੇ ਪੰਜੇ ਸਪੁੱਤਰ ਉਹਨਾਂ ਦੀ ਕਿੰਨੀ ਮਿਹਨਤ ਹੋਈ ਹੈ। ਤੋ ਇਸ ਕਰਕੇ ਕਹਿੰਦੇ ਨੇ ਉਹ ਜਦੋਂ ਪੂਰਨ ਪੁਰਖ ਬਣ ਗਏ ਸਾਰਿਆਂ ਉੱਤੇ ਬਖਸ਼ਿਸ਼ ਹੋ ਗਈ, ਇਹੋ ਜਿਹੇ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਮਹਾਂਪੁਰਖਾਂ ਕੋਲ ਜਾ ਕੇ ਬੇਨਤੀ ਕਰੀਏ, ਭਾਈ ਦਿਆਲਾ ਜੀ, ਭਾਈ ਸਤੀ ਰਾਮ ਜੀ, ਭਾਈ ਮਦੀ ਦਾਸ ਜੀ ਹੋਣੀ, ਸੋ ਇਹੋ ਜਿਹੇ ਮਹਾਂਪੁਰਖਾਂ ਕੋਲ ਬੇਨਤੀ ਕਰੀਏ, ਉਹ ਕਿਤੇ ਗਏ ਨਹੀਂ, ਹੁਣ ਵੀ ਆਪਣੇ ਕੋਲ ਹੀ ਨੇ, ਕਿ ਮਹਾਂਪੁਰਖੋ ਕਿਰਪਾ ਕਰੋ, ਧੰਨ ਬਾਬਾ ਬੁੱਢਾ ਜੀ ਕਹੋ, ਧੰਨ ਭਾਈ ਬਿਧੀ ਚੰਦ ਕਹੋ, ਸਿੱਖੀ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖਾਂ ਨੂੰ ਸਿਰਫ ਯਾਦ ਹੀ ਕਰ ਲਓ, ਇੰਨੇ 'ਚ ਹੀ ਕਿਰਪਾ ਕਰ ਦਿੰਦੇ ਨੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਫਿਰ ਅੱਗੇ ਸ਼ਰਵਣ ਕਰਾਂਗੇ, ਗੁਰੂ ਸਾਹਿਬ ਕਿਰਪਾ ਕਰਨਗੇ। ਵਾਹਿਗੁਰੂ 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 ਵਾਹਿਗੁਰੂ।